ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰੇ
ਰਜੌਰੀ ਨਗਰ ਦੇ ਵਿੱਚ ਹੋਇਆ। ਸੋਲਾਂ
1970 ईस्वी में जवानी की उम्र के ही सन, जिस वक्त शिकार खेडन वास्ते जाते हैं क्योंकि पहला नाम बाबा जी का लक्ष्मण दास सी। 15 साल की उम्र के जिस वक्त शिकार खेडन वास्ते गए, एक हरनी का शिकार किया। हरनी भी उसके बच्चों की जब अपनिया अखा के सामने तड़प तड़प के मौत होंदिया देखी, मन के बहुत भारी का राग पैदा हो गया। विद्वानों ने जिक्र किया है कि वह जिथे हरनी का बाबा जी ने शिकार किया, उथे अज भी उस नाम के उपर हरनी पिंड वसदा है। वह पिंड का नाम ही हरनी है। छोटी ही उम्र के जानकी दास एक महात्मा सन रागी, उन्हां दी संगत कर लई। लक्ष्मण दास तो माधो दास दा रागी बन गए। कुछ समय उन्हां दी संगत करन तो उपरंत एक अवगढ़नाथ नाम दे महात्मा दी संगत कीती, जिन्हां दे कोल इन्होंने बहुत सारे गुण सीखे, रिद्धियां सिद्धियां आदि की प्राप्ति की। उस तो उपरंत नंदेड़ सचखंड श्री हजूर साहब जी के नजदीक अपना आश्रम बनाया, अपना डेरा बनाया। जिस वक्त धन दसवें पातशाह श्री गुरु गोबिंद सिंह साहब जी महाराज नंदेड़ की भूमि के जाते हैं, इसका कर्म से कोई महात्मा आगा उसका सत्कार नहीं बल्कि उसका निरादर कराया करते सन। महाराज इसके पलंगे के उपर बैठ गए। इसने अपनी शक्तियों के नाल तेज हवावान चला दितिया। सतगुरु पातशाह जी का पलंगा उलटाने की कोशिश की, पर सतगुरु पातशाह महाराज जी ने कौन दीवा विखा सकता है। महाराज तो खंडा ब्रह्मंडा के मालक हैं, आप अकाल पुरख का रूप हैं। अखीर सतगुरु जी के चरणों के इसने मत्था टेकिया, अपनी भूल गलती की मुआफी मंगी। महाराज आखन लगे तू कौन है, ये आखन लगा महाराज सचे पातशाह मैं बंदा हां। महाराज ने आख्या कि बंदा है, ये आखन लगे कि मैं सतगुरु पातशाह जी तुहाडा बंदा हां। भावें अमृत छड के बाबा जी का नाम गुरबख्श सिंह रखा गया से, पर उस वेले की घटना तो बाबा जी का सिख जगत के बंदा सिंह बहादुर ही नाम प्रचलित होया। महाराज ने आख्या जी तू साडा है तो असी फिर तेरे हां, जा तू मेरा वल है तो क्या मोह शंदा, तुझ सब कुछ मैंने सौंपया जा तेरा बंदा। नकमी कोट न आवई खाए खर्च रहंदा, नख चौरासी मेद में सब सेव करंदा, ए वैरी मित्र सब कीतिया मैं मंगै मंदा, लेखा कोई न पुछई जा हर बख्शंदा, आनंद भया सुख पाया मिले गुरु गोविंदा, सभी काज सवार जा तुद पावंदा। सचे पातशाह जी ने मेरा का नीह वरसाया, ए मैं पंजाब वाल तोरिया। कुछ विद्वानों ने इस तरह भी जिक्र किया है कि सचे पातशाह जी ने इन्हू सोझी देने वास्ते बकरे भी चटकाए, ਕਿਹਾ ਵੀ ਮੇਰਾ ਜਿਹੜਾ ਆਸ਼ਰਮ ਹੈ ਤੁਸੀਂ ਪਲੀਤ ਕਰ ਦਿੱਤਾ ਹੈ, ਇਹ ਭਿੱਟਿਆ ਗਿਆ ਹੈ। ਮਹਾਰਾਜ ਆਖਣ ਲੱਗੇ ਜਿਹੜਾ ਨਿਰਦੋਸ਼ਾਂ ਦਾ ਖੂਨ ਡੁੱਲ ਰਿਹਾ ਹੈ, ਜੇ ਸਾਰੇ ਪਾਸੇ ਹੀ ਸਾਰਾ ਸੰਸਾਰ ਹੀ ਹਿੰਦੁਸਤਾਨ ਵੀ ਭਿੱਟਿਆ ਗਿਆ ਹੈ ਤਾਂ ਤੇਰਾ ਆਸ਼ਰਮ ਕਿਵੇਂ ਪਵਿੱਤਰ ਰਹਿ ਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ ਬਖਸ਼ਿਸ਼ ਕੀਤੇ, ਨਗਾਰਾ ਬਖਸ਼ਿਸ਼ ਕੀਤਾ, ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ। ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਨੂੰ ਬਾਬਾ ਜੀ ਨੂੰ ਪੰਜਾਬ ਵਾਲੇ ਪਾਸੇ ਤੋਰਿਆ। ਆਖਿਰ ਜਿਹੜੇ ਧਰਮ ਦੋਖੀ ਹਨ, ਕੌਮ ਦੇ ਦੋਖੀ ਹਨ, ਉਨ੍ਹਾਂ ਨੂੰ ਚੁਣ ਚੁਣ ਕੇ ਉਨ੍ਹਾਂ ਦਾ ਖਾਤਮਾ ਕਰਨਾ ਹੈ। ਜਿੱਥੇ ਸਾਧ ਸੰਗਤ ਜੀ ਸਮਾਣੇ ਦੇ ਜਲਾਦ ਸਨ, ਸ਼ਾਸਨ ਦੇਵ ਅਤੇ ਬਾਸਲ ਦੇਵ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਬਾਬਾ ਜੀ ਨੇ ਉਨ੍ਹਾਂ ਦਾ ਖਾਤਮਾ ਕੀਤਾ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਹੜਾ ਜਲਾਲੂਦੀਨ ਸੀ ਜਲਾਦ, ਜਿਨ੍ਹੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸੀ, ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ। ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ, ਉਨ੍ਹਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ। ਜਿਹੜੇ ਜਿਹੜੇ ਧਰਮ ਦੋਖੀ ਸਨ, ਕੌਮ ਦੋਖੀ ਸਨ, ਉਨ੍ਹਾਂ ਨੂੰ ਚੁਣ ਚੁਣ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ। ਬਹੁਤ ਸਾਰੀ ਜਿਹੜੀਆਂ ਸਿੱਖ ਫੌਜਾਂ ਸਨ, ਸਤਿਗੁਰੂ ਜੀ ਨੇ ਹੁਕਮਨਾਮੇ ਵੀ ਭੇਜੇ ਸਨ, ਜਿਸ ਦੀ ਬਦੌਲਤ ਬਹੁਤ ਸਾਰੇ ਸਿੰਘ ਸੂਰਮੇ ਬਾਬਾ ਜੀ ਦੇ ਨਾਲ ਜਾ ਰਲੇ, ਔਰ ਇਨ੍ਹਾਂ ਨੇ ਫਿਰ ਸਰਹੰਦ ਦੇ ਉੱਪਰ ਹਮਲਾ ਬੋਲਿਆ ਹੈ, ਜਿੱਥੇ ਕਿ ਵਜ਼ੀਰ ਖਾਨ ਜਿਹੜਾ ਉਸ ਵਕਤ ਜਿੰਨੇ ਛੋਟੇ ਸਾਹਿਬਜ਼ਾਦਿਆਂ ਦੇ ਉੱਪਰ ਜ਼ੁਲਮ ਢਾਏ ਸਨ, ਸ਼ਹੀਦ ਕਰਵਾਏ ਸਨ, ਉਸ ਨੂੰ ਵੀ ਮੌਤ ਦੇ ਘਾਟ ਉਤਾਰਿਆ। ਸਰਹੰਦ ਦੇ ਉੱਪਰ ਬਾਬਾ ਜੀ ਨੇ ਕਬਜ਼ਾ ਕੀਤਾ, ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਪਰ ਸਾਧ ਸੰਗਤ ਜੀ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਸਨ, ਉਨ੍ਹਾਂ ਨੂੰ ਮਾਲ ਕਰਨਾ ਹੱਕ ਦਿੱਤੇ, ਕਿਉਂਕਿ ਪਹਿਲਾਂ ਸਿਸਟਮ ਸੀ ਜਗੀਰਦਾਰੀ ਸਿਸਟਮ ਚੱਲਦਾ ਸੀ, ਜ਼ਮੀਨ ਕਿਸੇ ਦੀ ਹੁੰਦੀ ਸੀ, ਵਾਹੀ ਕਰਨ ਵਾਲੇ ਕਿਰਤ ਕਰਨ ਵਾਲੇ ਕੋਈ ਹੋਰ ਹੁੰਦੇ ਸਨ। ਬਾਬਾ ਜੀ ਨੇ ਆਖਿਆ ਇਹ ਗੱਲ ਠੀਕ ਨਹੀਂ ਹੈ, ਜਿਹੜੇ ਖੇਤੀ ਕਰਦੇ ਹਨ ਉਹੀ ਖੇਤਾਂ ਦੇ ਮਾਲਕ ਹੋਣੇ ਚਾਹੀਦੇ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਸਿੱਕਾ ਚਲਾਇਆ ਅਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦੇ ਉੱਪਰ ਬਾਬਾ ਜੀ ਨੇ ਮੋਹਰ ਬਣਾਈ। ਦੇਗੋ ਤੇਗੋ ਫਤਿਹ ਨੁਸਰਤ ਦੇ ਦਰੰਗ ਯਾਫਤ ਆਜੇ ਨਾਨਕ ਗੁਰੂ ਗੋਬਿੰਦ ਸਿੰਘ, ਜਿਸ ਮੋਹਰ ਦੇ ਉੱਪਰ ਇਹ ਅੱਖਰ ਲਿਖੇ ਹੋਏ ਸਨ। ਬਹੁਤ ਸਾਰੀਆਂ ਮੱਲਾਂ ਮਾਰਨਾ ਕੀਤੀਆਂ। ਪਹਿਲਾ ਸਿੱਖ ਰਾਜ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ, ਜਾਂ ਇੰਝ ਕਹਿ ਲਿਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਣੇ। ਅਖੀਰ ਸਾਧ ਸੰਗਤ ਜੀ ਜੋ ਬਹਾਦਰ ਸ਼ਾਹ ਸੀ, ਉਸ ਨੇ ਬਹੁਤ ਸਾਰੀ ਸੈਨਾ ਜਿਹੜੀ ਸੀ ਉਹ ਪੰਜਾਬ ਵਾਲੇ ਪਾਸੇ ਨੂੰ ਭੇਜੀ। ਬਾਬਾ ਬੰਦਾ ਸਿੰਘ ਬਹਾਦਰ ਜੋ ਸਨ, ਵੱਖ ਵੱਖ ਮੱਲਾਂ ਮਾਰਦੇ ਹੋਏ ਜਿਸ ਵਕਤ ਗੁਰਦਾਸ ਮੰਗਲ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਹਨ, ਇਨ੍ਹਾਂ ਦਿਨਾਂ ਦੇ ਵਿੱਚ ਫਰਕਸ਼ੀਰ ਬਾਦਸ਼ਾਹ ਸੀ, ਪਹਿਲੇ ਦੋ ਬਾਦਸ਼ਾਹ ਚਲਾਣਾ ਕਰ ਚੁੱਕੇ ਸਨ, ਔਰ ਕਹਿੰਦੇ ਸੱਤ ਅੱਠ ਮਹੀਨੇ ਜਿਹੜਾ ਸੀ ਉਹ ਘੇਰਾ ਪਿਆ ਰਿਹਾ। ਅਖੀਰ ਬਾਬਾ ਜੀ ਨੇ ਗ੍ਰਿਫਤਾਰੀ ਦੇਣਾ ਕੀਤੀ, 740 ਹੋਰ ਸਿੰਘ ਜਿਹੜੇ ਸਨ ਉਨ੍ਹਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਦੇ ਉੱਪਰ ਟਿਕਾ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਜਲੂਸ ਦੇ ਰੂਪ ਦੇ ਵਿੱਚ, ਬਾਅਦ ਦੇ ਵਿੱਚ ਦਿੱਲੀ ਲਿਜਾਇਆ ਗਿਆ ਔਰ ਜਿੱਥੇ ਵਾਰੀ ਵਾਰੀ ਸੌ ਸੌ ਸਿੰਘਾਂ ਦਾ ਕਤਲ ਕੀਤਾ ਜਾਂਦਾ ਸੀ ਇੱਕ ਦਿਨ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰੀ ਆਈ ਇਹਨਾਂ ਦੇ ਚਾਰ ਸਾਲ ਦੇ ਬੱਚੇ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁੱਖ ਦੇ ਵਿੱਚ ਪਾਇਆ ਗਿਆ ਦਲਾਉਣ ਦੀ ਕੋਸ਼ਿਸ਼ ਕੀਤੀ ਗਈ ਬਾਬਾ ਜੀ ਦਾ ਮਾਸ ਜਿਹੜਾ ਸੀ ਸਾਧ ਸੰਗਤ ਜੀ ਜਲਾਦ ਜੰਡੂਰਾਂ ਦੇ ਨਾਲ ਤੋੜਦੇ ਸਨ ਬਾਬਾ ਜੀ ਇਸ ਤਰ੍ਹਾਂ ਬੈਠੇ ਸਨ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਹੋਵੇ ਕਿਉਂਕਿ ਅੰਦਰੋਂ ਪ੍ਰਪੱਕ ਸਨ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ ਜਲਾਦਾਂ ਨੇ ਹੈਰਾਨ ਹੋ ਕੇ ਪੁੱਛਿਆ ਵੀ ਕਿਸੇ ਨੂੰ ਮਾੜੀ ਜੀ ਚੂੰਡੀ ਵੀ ਭਰੀਏ ਤਾਂ ਅਗਲਾ ਤੜਫ ਉੱਠਦਾ ਹੈ ਤੁਹਾਡਾ ਮਾਸ ਜੰਡੂਰਾਂ ਦੇ ਨਾਲ ਤੋੜਿਆ ਜਾ ਰਿਹਾ ਹੈ ਤੁਸੀਂ ਕਿਵੇਂ ਅਡੋਲ ਬੈਠੇ ਹੋ ਬਾਬਾ ਜੀ ਨੇ ਉੱਤਰ ਦਿੱਤਾ ਵੀ ਅਸਲ ਦੇ ਵਿੱਚ ਇਹ ਜਿਹੜੀ ਅਵਸਥਾ ਹੈ ਇਹਨੂੰ ਮਾਣਿਆ ਹੀ ਜਾ ਸਕਦਾ ਹੈ ਇਹਨੂੰ ਰਸਮਾਂ ਦੇ ਨਾਲ ਬਿਆਨਿਆ ਨਹੀਂ ਜਾ ਸਕਦਾ ਹੈ ਵੱਖ ਵੱਖ ਕਦੇ ਲੱਤਾਂ ਕੱਟਦੇ ਹਨ ਕਦੇ ਬਾਹਾਂ ਕੱਟਦੇ ਹਨ ਬਾਬਾ ਜੀ ਨੇ ਅਡੋਲ ਰਹਿੰਦਿਆਂ ਹੋਇਆ ਸਾਧ ਸੰਗਤ ਜੀ 1716 ਈਸਵੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੋ ਅੱਜ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ ਐਸੇ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸਾਡੀ ਕੋਟਾਨ ਕੋਟ ਪ੍ਰਣਾਮ ਹੈ ਸਾਰਿਆਂ ਦੀ ਮਹਾਰਾਜ ਕਿਰਪਾ ਕਰਨ ਐਸੇ ਗੁਰਮੁਖਾਂ ਦੇ ਜੀਵਨ ਦੀ ਕੋਈ ਕਣੀ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਜਿਵੇਂ ਮਹਾਰਾਜ ਜੀ ਦੇ ਬਚਨ ਹਨ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਕਿੱਥੇ ਉਂਗਲਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁੱਖ ਵਿਆਪਕ ਨਹੀਂ ਜਿੱਥੇ ਆਤਮ ਰਾਮ ਪ੍ਰਵਾਸ ਕਿਵੇਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਏ ਸਨ ਸਾਧ ਸੰਗਤ ਜੀ ਆਓ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ ਉਸਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਦਾ ਪਸਾਰਾ
ਇਹ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤਾ ਹੋਇਆ ਹੈ ਸਾਧ ਸੰਗਤ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਰਹਾਉ ਰਸ ਪੀ ਰਹੇ ਪੁਰਖ ਗਿਆਨੀ ਕਿ ਐ ਗਿਆਨਵਾਨ ਪੁਰਸ਼ੋ ਹਰੀ ਦਾ ਰਸ ਉਸਦੇ ਨਾਮ ਦਾ ਰਸ ਜਿਹੜਾ ਹੈ ਉਹ ਪੀਣਾ ਕਰੋ ਕਿਉਂਕਿ ਸਾਧ ਸੰਗਤ ਜੀ ਜੋ ਗਿਆਨਵਾਨ ਹੁੰਦੇ ਹਨ ਜਿਨ੍ਹਾਂ ਦੇ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਬਹੁਤ ਥੋੜੇ ਹੁੰਦੇ ਹਨ ਜਿਹੜੇ ਭਜਨ ਸਿਮਰਨ ਕਰਨ ਲੱਗ ਪੈਂਦੇ ਹਨ ਵਰਨਾ ਉਨ੍ਹਾਂ ਨੇ ਗਿਆਨ ਬਹੁਤ ਸਾਰਾ ਇਕੱਠਾ ਕੀਤਾ ਹੋਇਆ ਹੁੰਦਾ ਹੈ ਸਾਡੇ ਵਰਗੇ ਇਸ ਤਰ੍ਹਾਂ ਦੇ ਹੁੰਦੇ ਹਨ ਇਸ ਕਰਕੇ ਮਹਾਰਾਜ ਜੀ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਸੰਬੋਧਨ ਕਰਕੇ ਬਚਨ ਕੀਤਾ ਹੈ ਕਿ ਐ ਗਿਆਨਵਾਨ ਪੁਰਸ਼ੋ ਕਿਧਰੇ ਹਰੀ ਦੇ ਨਾਮ ਦਾ ਰਸ ਪੀਣਾ ਕਰੋ ਅਸਲ ਦੀ ਵਾਰ ਦੇ ਵਿੱਚ ਆਪਾਂ ਜਿਵੇਂ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਪੜ੍ਹ ਪੜ੍ਹ ਗੱਡੀ ਲੱਧੀ ਹੈ ਪੜ੍ਹ ਪੜ੍ਹ ਭਰੀ ਹੈ ਸਾਥ ਕਹਿੰਦੇ ਇੰਨੀਆਂ ਕੋਈ ਪੁਸਤਕਾਂ ਪੜ੍ਹ ਲਵੇ ਕਿ ਜਿਹੜੀਆਂ ਗੱਡੀਆਂ ਹਨ ਉਹ ਲੱਗੀਆਂ ਜਾਣ ਪੁਸਤਕਾਂ ਦੇ ਨਾਲ ਬਹੁਤ ਸਾਰੀ ਧਰਤੀ ਜਿਹੜੀ ਹੈ ਸਾਥ ਸੱਥਰ ਉਹ ਪੁਸਤਕਾਂ ਦੇ ਨਾਲ ਭਰ ਜਾਵੇ ਪੜ੍ਹ ਪੜ੍ਹ ਬੇੜੀ ਪਾਈ ਹੈ ਪੜ੍ਹ ਪੜ੍ਹ ਗੱਡੀ ਹੈ ਖਾਤ ਕਹਿੰਦੇ ਇੰਨੀਆਂ ਕੋਈ ਪੁਸਤਕਾਂ ਪੜ੍ਹ ਲਵੇ ਕਿ ਬੇੜੀਆਂ ਭਰ ਜਾਣ ਪੁਸਤਕਾਂ ਦੇ ਨਾਲ ਮਹਾਰਾਜ ਕਹਿੰਦੇ ਕੋਈ ਇੰਨੀਆਂ ਪੁਸਤਕਾਂ ਧਾਰਮਿਕ ਪੜ੍ਹ ਲਵੇ ਕਿ ਉਨ੍ਹਾਂ ਪੁਸਤਕਾਂ ਦੇ ਨਾਲ ਵੱਡੇ ਵੱਡੇ ਟੋਏ ਜਿਹੜੇ ਹਨ ਖਾਤੇ ਖੂਹ ਜਿਹੜੇ ਹਨ ਉਹ ਭਰ ਜਾਣ, ਇੰਨੀ ਵੱਡੀ ਗਿਣਤੀ ਦੇ ਵਿੱਚ ਕੋਈ ਪੁਸਤਕਾਂ ਪੜ੍ਹ ਲਵੇ। ਪਰ ਕਹਿੰਦੇ ਪੜ੍ਹਨ ਦੇ ਨਾਲ ਕਲਿਆਣ ਨਹੀਂ ਹੁੰਦੀ ਹੈ, ਭਜਨ ਕਰਨਾ ਪੈਂਦਾ ਹੈ, ਸਿਮਰਨ ਕਰਨਾ ਪੈਂਦਾ ਹੈ। ਜੇ ਗਿਆਨ ਦੇ ਨਾਲ ਗਿਆਨ ਇਕੱਠਾ ਕਰਨ ਦੇ ਨਾਲ ਗੱਲ ਬਣ ਜਾਵੇ, ਸਾਰੇ ਜਿਹੜੇ ਗਿਆਨੀ ਹਨ ਉਹ ਆਤਮ ਰਸ ਤੱਕ ਪਹੁੰਚ ਜਾਣ, ਹਰ ਰਸ ਤੱਕ ਪਹੁੰਚ ਜਾਣ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਕ। ਕਹਿੰਦੇ ਪੜ੍ਹਨ ਦੇ ਨਾਲ ਕੇਵਲ ਤੇ ਕੇਵਲ ਬੰਦੇ ਦਾ ਹੰਕਾਰ ਵੱਧ ਜਾਂਦਾ ਹੈ ਵੀ ਮੇਰੇ ਕੋਲ ਜਾਣਕਾਰੀ ਬਹੁਤ ਜ਼ਿਆਦਾ ਹੈ, ਗਿਆਨ ਬਹੁਤ ਜ਼ਿਆਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਕਿ ਐ ਗਿਆਨਵਾਨ ਪੁਰਸ਼ੋ, ਕੇਵਲ ਪੜ੍ਹਦੇ ਹੀ ਨਾ ਰਹਿ ਜਿਓ, ਪੜ੍ਹ ਪੜ੍ਹ ਕੇ ਗ੍ਰੰਥ ਜਿਹੜੇ ਹਨ ਇਕੱਠੇ ਨਾ ਕਰਦੇ ਰਹਿ ਜਿਓ, ਭਜਨ ਨਹੀਂ ਕਰੋ, ਸਿਮਰਨ ਨਹੀਂ ਕਰੋ, ਹਰੀ ਦੇ ਨਾਮ ਦਾ ਰਸ ਪੀਵੋ। ਸਾਧ ਸੰਗਤ ਜੀ ਬਾਬਾ ਫਰੀਦ ਜੀ ਦੀ ਮਾਤਾ ਨੇ ਬਚਪਨ ਦੇ ਵਿੱਚ ਹੀ ਬਾਬਾ ਫਰੀਦ ਜੀ ਨੂੰ ਭਗਤੀ ਵਾਲੇ ਪਾਸੇ ਲਗਾ ਦਿੱਤਾ ਸੀ। ਉਹਨਾਂ ਆਖਿਆ ਬੇਟਾ ਅਲਲ ਸੁਬਾਹ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਅੱਲਾਹੂ ਅੱਲਾਹੂ ਦਾ ਜਪ ਕਰਿਆ ਕਰ। ਭੋਲੇ ਬਾਬਾ ਫਰੀਦ ਜੀ ਨੇ ਆਖਿਆ ਮਾਤਾ ਜੇ ਅੱਲਾਹੂ ਅੱਲਾਹੂ ਜਪੀਏ ਤਾਂ ਅੱਲਾਹ ਕੀ ਦਿੰਦਾ ਹੈ? ਮਾਤਾ ਨੇ ਆਖਿਆ ਪੁੱਤਰ ਜੇ ਅੱਲਾਹ ਦਾ ਨਾਮ ਲਈਏ ਤਾਂ ਅੱਲਾਹ ਸ਼ੱਕਰ ਦਿੰਦਾ ਹੈ। ਆਪਣੇ ਕੋਲੋਂ ਹੀ ਸ਼ੱਕਰ ਦੀ ਪੁੜੀ ਮਸਲੇ ਦੇ ਹੇਠਾਂ ਰੱਖ ਦੇਣੀ। ਔਰ ਕਹਿੰਦੇ ਜਿਸ ਵਕਤ ਉਹਨੇ ਇਬਾਦਤ ਕਰਨੀ, ਜਪ ਕਰਨਾ, ਬਾਅਦ ਦੇ ਵਿੱਚ ਉਹ ਪੁੜੀ ਜਿਹੜੀ ਸੀ ਪ੍ਰਾਪਤ ਕਰ ਲੈਣੀ, ਇੱਕ ਦਿਨ ਉਹ ਪੁੜੀ ਰੱਖਣੀ ਭੁੱਲ ਗਈ। ਮਾਤਾ ਆਖਣ ਲੱਗੀ ਵੀ ਅੱਜ ਅੱਲਾਹ ਨੂੰ ਚੇਤਾ ਭੁੱਲ ਗਿਆ ਹੈ ਸ਼ੱਕਰ ਦੇਣ ਦਾ। ਬਾਬਾ ਜੀ ਨੇ ਅੱਗੋਂ ਉੱਤਰ ਦਿੱਤਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਕਹਿੰਦੇ ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲਏ ਜਾਣ, ਪਰ ਵਾਹਿਗੁਰੂ ਦੇ ਨਾਮ ਦਾ ਰਸ ਜਿਹੜਾ ਹੈ ਨਾ ਉਹ ਸਭ ਤੋਂ ਉੱਪਰ ਹੈ, ਮਹਾਨ ਹੈ। ਮਹਾਂਪੁਰਸ਼ਾਂ ਦੇ ਬਚਨ ਹਨ, ਕਹਿੰਦੇ ਰਸਨਾ ਨੂੰ ਪਰਮਾਤਮਾ ਦੇ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਹੈ? ਕਿਉਂਕਿ ਸਾਡੀ ਰਸਨਾ ਜਿਹੜੀ ਹੈ ਰਸਾਂ ਕਸਾਂ ਦੇ ਵਿੱਚ ਫਸੀ ਹੋਈ ਹੁੰਦੀ ਹੈ। ਛੇ ਪ੍ਰਕਾਰ ਦੇ ਰਸ ਮੰਨੇ ਗਏ ਹਨ, 36 ਪ੍ਰਕਾਰ ਦੇ ਭੋਜਨ ਮੰਨੇ ਗਏ ਹਨ। ਕਹਿੰਦੇ ਇਹਨਾਂ ਵੱਲੋਂ ਪਰਹੇਜ਼ ਕਰੇ ਫੇਰ ਹੀ ਨਾਮ ਦਾ ਰਸ ਆਵੇ ਨਾ। ਜਦ ਨਾਮ ਦਾ ਰਸ ਆ ਜਾਂਦਾ ਹੈ ਬਾਕੀ ਰਸ ਜਿਹੜੇ ਹਨ ਆਪਣੇ ਆਪ ਠਿੱਕੇ ਪੈ ਜਾਂਦੇ ਹਨ। ਮਹਾਂਪੁਰਸ਼ਾਂ ਨੇ ਜਿਵੇਂ ਬਚਨ ਲਿਖਿਆ ਹੈ, ਚਾਰ ਬਾਣੀਆਂ ਹੁੰਦੀਆਂ ਹਨ, ਪਰਾ ਪਸੰਤੀ ਮਦਮਾ ਤੇ ਬੈਖਰੀ। ਪਰ ਜਦ ਕੋਈ ਭਜਨ ਸਿਮਰਨ ਕਰਦਾ ਹੈ ਫਿਰ ਉੱਪਰ ਤੋਂ ਹੇਠਾਂ ਵੱਲ ਨੂੰ ਜਾਣਾ ਹੁੰਦਾ ਹੈ। ਵੈਸੇ ਜਿਹੜੀ ਆਪਾਂ ਮੁੱਖ ਤੋਂ ਬਚਨ ਬੋਲਦੇ ਹਾਂ ਪਹਿਲਾਂ ਪਰਾ ਦੇ ਵਿੱਚੋਂ ਬਾਣੀ ਉੱਠਦੀ ਹੈ, ਫਿਰ ਬਸੰਤੀ ਦੇ ਵਿੱਚ ਆਉਂਦੀ ਹੈ, ਫਿਰ ਮਧਮਾ ਦੇ ਵਿੱਚ ਆਉਂਦੀ ਹੈ, ਫਿਰ ਜ਼ਬਾਨ ਦੇ ਨਾਲ ਆਪਾਂ ਬੋਲ ਦਿੰਦੇ ਹਾਂ, ਬੈਠੀ ਹੁੰਦੀ ਹੈ। ਪਰ ਜਦ ਗੁਰਮੁਖ ਭਜਨ ਸਿਮਰਨ ਵਾਲੇ ਪਾਸੇ ਜੁੜਦੇ ਹਨ ਪਹਿਲਾਂ ਬੈਖਰੀ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਕਹਿੰਦੇ ਜਦ ਬਾਣੀ ਜਿਹੜੀ ਹੈ ਨਾ ਮਧਮਾ ਦੇ ਵਿੱਚ ਜਾਂਦੀ ਹੈ ਨਾ, ਉਸ ਵਕਤ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਵਿਦਵਾਨਾਂ ਨੇ ਇਸ ਤਰ੍ਹਾਂ ਲਿਖਿਆ ਹੈ। ਪਰ ਕਹਿੰਦੇ ਇਹ ਰਸ ਜਿਹੜਾ ਹੈ ਨਾ ਸਭ ਤੋਂ ਉੱਪਰ ਹੈ, ਸਭ ਤੋਂ ਮਹਾਨ ਹੈ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਤਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਪਾਵਨ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਲਿਖਿਆ ਹੈ ਵੀ ਇਹ ਜਿਹੜਾ ਰਸ ਹੈ ਨਾ ਜਿਹਨੂੰ ਆ ਜਾਂਦਾ ਹੈ ਉਹਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ। ਜਿਵੇਂ ਕੁਝ ਗੁੰਗੇ ਵਿਅਕਤੀ ਨੂੰ ਕੋਈ ਗੁੜ ਖਵਾ ਦੇਵੇ, ਕੋਈ ਮਿੱਠਾ ਖਵਾ ਦੇਵੇ, ਉਹਨੂੰ ਆਖੇ ਜੀ ਇਹਦਾ ਰਸ ਦੱਸੋ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਪੀ ਕਿਆ ਕਹੀਆ, ਉਹ ਦੱਸ ਨਹੀਂ ਨਾ ਸਕਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ ਉਹਨੂੰ ਬਿਆਨ ਨਹੀਂ ਕਰ ਸਕਦੇ ਹਨ, ਦੱਸ ਨਹੀਂ ਸਕਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕੋਲ ਪ੍ਰੇਮੀਆਂ ਨੇ ਬੇਨਤੀ ਕੀਤੀ, ਗੁਰਮੁਖ ਸਿੱਖਿਆ ਦੇ ਵਿੱਚ ਬਚਨ ਲਿਖੇ ਹੋਏ ਹਨ, ਕਹਿੰਦੇ ਭਾਈ ਸਾਹਿਬ ਜੀ ਭਜਨ ਸਿਮਰਨ ਤਾਂ ਕਰਦੇ ਆ, ਨਾਮ ਤਾਂ ਜਪਦੇ ਆ, ਬਾਣੀ ਤਾਂ ਪੜ੍ਹਦੇ ਆ, ਪਰ ਰਸ ਨਹੀਂ ਆਉਂਦਾ ਹੈ। ਸਾਡੀ ਸਾਰਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ। ਭਾਈ ਸਾਹਿਬ ਜੀ ਨੇ ਅੱਗੋਂ ਉੱਤਰ ਦਿੱਤਾ, ਆਖਣ ਲੱਗੇ ਜੰਗ ਪੀ ਤੇ ਰਸ ਪੀ। ਅਜੇ ਤਾਂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਜੰਗ ਚੱਲ ਰਿਹਾ ਹੈ। ਕਹਿੰਦੇ ਉਹ ਰਸ ਕਿਉਂ ਨਹੀਂ ਦਿੰਦਾ ਮਾਲਕ ਵਾਹਿਗੁਰੂ ਪਰਮੇਸ਼ਰ, ਉਹ ਜਾਣੇ। ਕਿਸਾਨ ਦਾ ਕੰਮ ਹੈ ਬੀਜ ਬੀਜਣਾ, ਹਲ ਵਾਹੁਣਾ, ਪਾਣੀ ਦੇਣਾ, ਖੇਤੀ ਦੀ ਪ੍ਰਤਪਾਲਣਾ ਕਰਨੀ। ਫਲ ਫੁੱਲ ਕਿਸਾਨ ਨਹੀਂ ਲਾਉਂਦਾ ਹੈ, ਫਲਾਂ ਦੇ ਵਿੱਚ ਰਸ ਕਿਸਾਨ ਨਹੀਂ ਭਰਦਾ ਹੈ, ਪਰਮਾਤਮਾ ਪਾਉਂਦਾ ਹੈ, ਵਾਹਿਗੁਰੂ ਪਾਉਂਦਾ ਹੈ। ਸਿੱਖ ਦਾ ਕੰਮ ਹੈ ਭਜਨ ਕਰਨਾ, ਸਿਮਰਨ ਕਰਨਾ, ਰਸ ਦੇਣਾ ਮਾਲਕ ਦੇ ਵਸ ਦੀ ਗੱਲ ਹੈ, ਉਹਨੇ ਦੇਣਾ ਹੈ ਜਦੋਂ ਦੇਣਾ ਹੈ। ਭਾਈ ਸਾਹਿਬ ਜੀ ਕਹਿੰਦੇ ਰਸ ਮਾਣਾਂਗੇ ਜਿਸ ਵਕਤ ਇਹ ਜੰਗ ਨੂੰ ਜਿੱਤ ਲਵਾਂਗੇ, ਇਸ ਤੋਂ ਪਹਿਲਾਂ ਰਸ ਨਹੀਂ ਹੁੰਦਾ ਹੈ। ਕਹਿੰਦੇ ਉਹ ਤਾਂ ਮਾਲਕ ਕਦੇ ਕਦੇ ਤਰੁੱਠ ਕੇ ਦਇਆ ਦੇ ਘਰ ਦੇ ਵਿੱਚ ਆ ਕੇ ਰਸ ਦੇ ਦਿੰਦਾ ਹੈ, ਥੋੜੀ ਬਹੁਤੀ ਝਲਕ ਦੇ ਦਿੰਦਾ ਹੈ ਵੀ ਕਿਧਰੇ ਸਾਡੇ ਬੱਚੇ ਜਿਹੜੇ ਹਨ ਉਹ ਡੋਲ ਹੀ ਨਾ ਜਾਣ, ਨਾਮ ਜਪਣਾ ਛੱਡ ਹੀ ਨਾ ਦੇਣ ਕਿਧਰੇ। ਉਹ ਤਾਂ ਕਿਰਪਾ ਦੇ ਘਰ ਦੇ ਵਿੱਚ ਆ ਕੇ ਰਸ ਦੇ ਦਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਹਨ ਕਿ ਐ ਗਿਆਨਵਾਨ ਪੁਰਸ਼ੋ, ਕਿਧਰੇ ਪੜ੍ਹਦੇ ਨਾ ਰਹਿ ਜਿਓ, ਕਿਤਾਬਾਂ ਲਿਖਦੇ ਨਾ ਰਹਿ ਜਿਓ, ਲਿਖ ਲਿਖ ਕੇ ਕਾਗਜ਼ ਹੀ ਨਾ ਕਾਲੇ ਕਰਦੇ ਰਹਿ ਜਿਓ, ਭਜਨ ਕਰੋ, ਸਿਮਰਨ ਕਰੋ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਕਹਿੰਦੇ ਕਈ ਪੜ੍ਹ ਨਹੀਂ ਜਾਂਦੇ, ਕੜ ਜਾਂਦੇ ਹਨ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ ਕਿ ਐ ਗਿਆਨਵਾਨ ਪੁਰਸ਼ੋ, ਹਰੀ ਦੇ ਨਾਮ ਦਾ ਰਸ ਪੀਣਾ ਕਰੋ। ਇਹ ਮਹਾਰਾਜ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਸਮਝਾਇਆ ਹੈ। ਆਰੰਭ ਦੇ ਵਿੱਚ ਮਹਾਰਾਜ ਜੀ ਇਹ ਤਪ ਸਾਰ ਦੱਸ ਰਹੇ ਹਨ, ਖੋਜਿਤ ਖੋਜਿਤ ਖੋਜ ਵਿਚਾਰਿਓ, ਰਾਮ ਨਾਮ ਤਪ ਸਾਰਾ। ਕਹਿੰਦੇ ਖੋਜ ਕਰ ਕਰਕੇ ਕਰ ਕਰਕੇ ਕਰ ਕਰਕੇ ਅਸੀਂ ਇਸ ਸਿੱਟੇ ਦੇ ਉੱਪਰ ਪਹੁੰਚੇ ਹਾਂ ਵੀ ਸਾਰੇ ਸਾਧਨਾਂ ਦੇ ਨਾਲੋਂ ਉੱਤਮ ਸਾਧਨ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ। ਭਾਵੇਂ ਹੋਰ ਵੀ ਬਹੁਤ ਸਾਰੇ ਧਾਰਮਿਕ ਸਾਧਨ ਹਨ, ਤੀਰਥ ਨਹਾਉਣ, ਦਇਆ ਦਮ ਦਾਨ, ਸੁਚੰਗਨ ਨਿਯਮ, ਅਨੇਕ ਵਿਸੇਖਾ, ਵੇਦ ਪੁਰਾਣ, ਪਤੇਬ ਪੁਰਾਣ, ਜਮੀਨ ਜਮਾਨ, ਸਮਾਨ ਕੇ ਪੇਖਾ, ਪੌਣ ਆਹਾਰ, ਜਤੀ ਜਤ ਧਾਰ, ਸਦੇ ਸੁਵਿਚਾਰ, ਹਜ਼ਾਰ ਕੁ ਦੇਖਾ, ਸੇ ਭਗਵਾਨ ਭਜੇ ਜਿਨ ਭੂਗਤ, ਏਕ ਰਤੇ ਜਿਨ ਏਕ ਨਾ ਲੇਖਾ। ਕਹਿੰਦੇ ਸਾਰੇ ਸਾਧਨਾਂ ਦੇ ਨਾਲੋਂ ਤੀਰਥਾਂ ਦਾ ਰਤਨ ਕਰਨਾ, ਵਰਤ ਆਦਿਕ ਰੱਖਣੇ, ਜਿਤਨੇ ਵੀ ਸਾਧਨ ਹਨ, ਹਰ ਤੀਰਥ ਸਾਧ ਸੰਗਤ ਹੈ, ਸਿਰ ਕਰਮ ਨੂੰ ਕਹਿ ਕਰਨਾ, ਸਾਰਿਆਂ ਤੋਂ ਉੱਤਮ ਸਾਧਨ ਹੈ ਇਹ। ਕਹਿੰਦੇ ਤਪ ਹੈ, ਵਾਹਿਗੁਰੂ ਦਾ ਨਾਮ ਜਿਹੜਾ ਹੈ ਸਭ ਤੋਂ ਸ੍ਰੇਸ਼ਠ ਸ਼੍ਰੋਮਣੀ ਹੈ। ਦੇਖ ਕਾਟੇ ਨਿਮਕ ਰਾਜਿਆ, ਗੁਰਮੁਖ ਪਾਰ ਉਤਾਰਾ। ਵਾਹਿਗੁਰੂ ਨਾਮ ਦੀ ਬਰਕਤ ਦਾ ਸਦਕਾ ਕਹਿੰਦੇ ਜਿਹੜੇ ਕਿਲਵਖ ਵੱਜਰ ਪਾਪ ਹਨ ਉਹ ਕੱਟੇ ਜਾਂਦੇ ਹਨ, ਜਨਮ ਜਨਮਾਤਰਾਂ ਦੀ ਮੈਲ ਧੁੱਪ ਜਾਂਦੀ ਹੈ, ਘੋਰ ਦੁਖਿਆਂ ਅਨੁਪਹੱਤਿਆਂ ਜਨਮ ਦਰਿਦਰਾਂ ਮਹਾਂ ਦੁਖਿਆਦਮ ਵਿਦੰਤ ਸਭ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਜੇਕਰ ਕਿਧਰੇ ਨਿਮਖ ਮਾਤਰ ਵੀ ਵਾਹਿਗੁਰੂ ਦਾ ਨਾਮ ਅੰਦਰ ਵਸ ਜਾਵੇ ਤਾਂ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
ਹਰ ਰਸ ਪੀਵੋ ਪੁਰਖ ਗਿਆਨੀ,
ਐ ਗਿਆਨਵਾਨ ਪੁਰਸ਼ੋ ਹਰੀ ਦੇ ਨਾਮ ਦਾ ਰਸ ਪੀਣਾ ਕਰੋ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵਾ, ਸਾਧੂ ਅੰਮ੍ਰਿਤ ਬਾਣੀ।
ਵਾਹਿਗੁਰੂ ਨਾਮ ਸੁਣ ਸੁਣ ਕੇ ਗੁਰੂ ਦੀ ਬਾਣੀ ਨੂੰ ਕਹਿੰਦੇ ਸੁਣ ਸੁਣ ਕੇ ਮਹਾ ਤ੍ਰਿਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਜੀਵਨ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ,
ਭੁਗਤ ਜੁਗਤ ਸੱਚ ਪਾਈਆ, ਸਰਬ ਸੁਖਾ ਦਾ ਦਾਤਾ।
ਵਾਹਿਗੁਰੂ ਨਾਮ ਦੇ ਵਿੱਚ ਸਾਰੀਆਂ ਹੀ ਬਰਕਤਾਂ ਹਨ, ਮੁਕਤੀ ਦੀ ਵੀ ਦਾਤ, ਭੁਗਤੀ ਦੀ ਵੀ ਦਾਤ, ਜੁਗਤੀ ਦੀ ਵੀ ਦਾਤ, ਸਾਰਾ ਕੁਝ ਹੀ ਮਿਲ ਜਾਂਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਵਾਹਿਗੁਰੂ ਨਾਮ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ।
ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ।
ਵਾਹਿਗੁਰੂ ਪਰਮੇਸ਼ਰ ਵਿਆਪਕ ਹੈ ਅਤੇ ਵਿਧਾਤਾ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੈ। ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਭਗਤੀ ਦਾ ਦਾਨ ਦਿੰਦਾ ਹੈ, ਮਹਾਨ ਦਾਨ ਦਿੰਦਾ ਹੈ।
ਸਾਵਣੀ ਸੁਣੀਆ ਰਸਨਾ ਗਾਈਆ, ਹਿਰਦਾ ਧਿਆਈਆ ਸੋਈ
ਕਰਕੇ ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਨਾ ਚਾਹੀਦਾ ਹੈ, ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਹਿਰਦੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ।
ਕਾਰਨ ਕਾਰਨ ਸਮਰੱਥ ਸੁਆਮੀ, ਜਾਗੇ ਬ੍ਰਿਥਾ ਨਾ ਕੋਈ।
ਵਾਹਿਗੁਰੂ ਪਰਮੇਸ਼ਰ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਸਮਰੱਥ ਹੈ। ਜਿਹੜਾ ਵੀ ਉਹਦੇ ਅੱਗੇ ਝੋਲੀ ਫੈਲਾਉਂਦਾ ਹੈ, ਕੋਈ ਵੀ ਖਾਲੀ ਨਹੀਂ ਜਾਂਦਾ ਹੈ। ਹੋ ਸਕਦਾ ਹੈ ਸੰਸਾਰ ਦੇ ਵਿੱਚ ਵੱਡੇ ਵੱਡੇ ਦਾਤੇ ਹੋਣਗੇ, ਪਰ ਉਹ ਸਾਰਿਆਂ ਦੀ ਝੋਲੀ ਨਹੀਂ ਭਰ ਸਕਦੇ ਹਨ। ਉਹ ਮਾਲਕ ਵਾਹਿਗੁਰੂ ਪਰਮੇਸ਼ਰ ਐਸਾ ਦਾਤਾ ਹੈ, ਜਿੰਨੇ ਮਰਜ਼ੀ ਉਸ ਦੇ ਅੱਗੇ ਝੋਲੀ ਫੈਲਾਉਣ, ਸਾਰਿਆਂ ਦੀ ਝੋਲੀ ਭਰਦਾ ਹੈ। ਜਾ ਤੇ ਬਿਰਥਾ ਨਾ ਕੋਈ ਵੀ ਖਾਲੀ ਨਹੀਂ ਜਾਂਦਾ ਹੈ।
ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ।
ਇਹਦੀਆਂ ਪੰਕਤੀਆਂ ਵਿੱਚ ਮਹਾਰਾਜ ਸਮਝਾਉਂਦੇ ਹਨ ਕਿ ਵੱਡੇ ਭਾਗਾਂ ਦੇ ਨਾਲ ਰਤਨ ਵਰਗਾ ਇਹ ਕੀਮਤੀ ਜਨਮ ਪ੍ਰਾਪਤ ਹੋਇਆ ਹੈ। ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਐ ਕਿਰਪਾਲੂ ਵਾਹਿਗੁਰੂ ਜੀ, ਸਾਡੇ ਉੱਪਰ ਕਿਰਪਾ ਕਰੋ। ਇਹ ਹੁਣ ਜਿਹੜਾ ਜੀਵਨ ਹੈ, ਇਹ ਕਿਧਰੇ ਨਿਸਫਲ ਨਾ ਚਲਿਆ ਜਾਵੇ।
ਸਾਧ ਸੰਗ ਨਾਨਕ ਗੁਣ ਗਾਵਾ, ਸਿਮਰਾ ਸਦਾ ਗੋਪਾਲਾ।
ਗੁਰੂ ਦੀ ਸੰਗਤ ਵਿੱਚ ਬੈਠ ਕੇ ਮਿਲ ਕੇ ਕਹਿੰਦੇ ਅਸੀਂ ਤੁਹਾਡੇ ਗੁਣਾਂ ਦਾ ਗਾਇਨ ਕਰਨਾ ਕਰੀਏ। ਐ ਗੋਪਾਲ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਤੁਹਾਡਾ ਹਮੇਸ਼ਾ ਵਾਸਤੇ ਅਸੀਂ ਸਿਮਰਨ ਕਰਦੇ ਰਹੀਏ, ਤੁਹਾਡਾ ਅਸੀਂ ਚਿੰਤਨ ਕਰਦੇ ਰਹੀਏ ਜੀ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਹੁਕਮਨਾਮਾ ਹੈ ਉਸ ਦੇ ਵਿਚਾਰ ਦੇ ਨਾਲ ਵੀ ਜੁੜਨਾ ਕਰੀਏ।
ਸਲੋਕ ਹਰ ਤਨ ਪਾਇਆ ਸੁਹਾਗਣੀ, ਬੋਲਤ ਨਾਹੀ ਪੀਤ।
ਮਹਾਰਾਜ ਜੀ ਨੇ ਪੰਜ ਰੁੱਤਾਂ ਦਾ ਜ਼ਿਕਰ ਕੀਤਾ ਹੈ, ਹੁਣ ਅੱਜ ਛੇਵੀਂ ਰੁੱਤ ਦਾ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਹਨ। ਕਹਿੰਦੇ ਜਿਸ ਵਕਤ ਸੁਹਾਗਣ ਨੇ ਭਾਵ ਗੁਰਮੁਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਕਹਿੰਦੇ ਫਿਰ ਬਾਅਦ ਦੇ ਵਿੱਚ ਜਿਹੜਾ ਉਸ ਦਾ ਚਿੱਤ ਹੈ ਕਦੇ ਬੋਲਦਾ ਨਹੀਂ ਹੈ, ਟਿਕ ਜਾਂਦਾ ਹੈ, ਪਦਾਰਥਾਂ ਦੇ ਵਿੱਚ ਭਟਕਦਾ ਨਹੀਂ ਹੈ, ਉਹਦੇ ਜੀਵਨ ਦੇ ਵਿੱਚ ਟਿਕਾਓ ਆ ਜਾਂਦਾ ਹੈ।
ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ।
ਸੰਤਾਂ ਦੇ, ਗੁਰੂ ਦੇ ਕਹਿੰਦੇ ਸੰਜੋਗ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਗ੍ਰਹਿ ਦੇ ਵਿੱਚ ਹਿਰਦੇ ਘਰ ਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ। ਸਤਪੁਰਸ਼ਾਂ ਦੇ ਅਧਿਆਤਮਿਕ ਜੀਵਨ ਦੀਆਂ ਕੁਝ ਨਿਸ਼ਾਨੀਆਂ, ਕੁਝ ਲੱਛਣ ਜਿਹੜੇ ਹਨ, وہ ودوانا نے بھائی گرداس صاحب جی نے انہوں کا ذکر کیتا ہے. کہندے وڈے وڈے محل ہون کوٹیاں ہون پر بندے نو چین نہیں آتا جنہ چر تک نج گھر دے وچ نہیں پہنچ جاتا ہے. ایک دسواں دوار ہوتا ہے ایک دسواں گھر ہوتا ہے. جہے دروازے تک پہنچ جاتے ہیں انہوں کے جیون دے وچ بہت آنند بن جاتا ہے. پر جہے گھر وچ ہی پہنچ گئے انہوں کی تو مہما کئی نہیں جا سکتے ہیں. دسم ستھان کے سمان کون پاؤن کہو گرمکھ پاوے سو تو انت نہ پاوے. انمنی جوت پتندر دیجے کون جوت دیا کے دکھاوے جاہے تاہی بانے آوے. انہد ناد سمسر کون ناد ناد باد شری گرو سناوے جاہے تاہی بانے آوے. نجر پار تار تن نہ امرت رس ابھی کی آوے جاہے تاہی میں سماوے. کہ انہوں نے سپرشتا کا آنند ملتا ہے اپنے نج گھر پہنچ جاتے ہیں. انہد ناد انہوں نے سنن لگ پیندا ہے. انمنی جوت کا دیدار ہون لگ پیندا ہے. کہتے جی ایک رس جھرنا چلتا ہے نا انہوں کی رسنا کے اوپر ایک رس پرماتما کا نام جڑا ہے وہ رس چلن لگ پہ ہے. اس طرح دیا کچھ اوستھاوا کا بھائی گرداس صاحب جی نے ذکر کیا ہے. جب کہ اس طرح کی اوستھا کے سہاگنی جہی ہے وہ پہنچ جاتی ہے سارے چنتا جھوڑے جڑے ہیں وہ مٹ جاتے ہیں. جہی دہاگڑ ہوتی ہے جو دہاگڑ رب کی جھورے کی جھورے وہ جھوڑا کرتی ہے جھورتی ہے بھی کدو ملاپ ہوئے. یہ اخیرلی روت دے مہاراج جی ذکر کرتے ہیں کہ جس وقت ملاپ ہو جاتا ہے پھر جیون آنند بن جاتا ہے. پھر جیون ڈگنا ڈولنا جڑا ہے نا وہ گرنا جڑا ہے وہ ختم ہو جاتا ہے. جیون ٹکاؤ آ جاتا ہے.
آپ ونود آنند پوڑ پریتم سنگ بنے.
اصلی ناد جڑے خوشیاں دے واجے ہیں انہد دے واجے ہیں وہ وجن لگ پیندے ہیں. اگنے جڑے کوتک ہیں انہوں نے دکھائی دین لگ پیندے ہیں. سنسار دے واجے گاجے جڑے ہیں سنسار دے جڑے رنگ تماشے ہیں انہوں واسطے ٹھیکے پی جاندے ہیں. جیویں کبیر جی نے کہا نا کئی جڑے اتوں کے لوگ سن بھی چلو میلا ویکھن واسطے چلیے. انہوں نے بار بار کہتے چلے تو گئے تر پھر کے آ گئے. انہوں نے لکھیا ہے کبیر جہ جہ ہو پھرو کوت پٹھاؤ اٹھائے ایک رام سنیہی باہر اجر میر پائے. جڑے رام رس مانن والے ہیں انہوں نے سنسار کے میلے کتوں چنگے لگتے ہیں سنسار کے گیت سنگیت کتنے چنگے لگتے ہیں جڑے پرماتما رس کا آنند مانن والے ہوں. کہتے تھوڑے پا کا میلا ہوئے گا میرے پا کا تو یہ اجاڑ ہے. جہے لوگ اتنے ترے پھرتے ہیں اجاڑ میں ہی ترے پھرتے ہیں. یہ جیون گراوٹ لیا والے میلے ہیں. اصلی میلا کہ ادو ہی بنتا ہے جدو بندے کا واحگرو پرمیشر کے چرنوں کے نال ملاپ بنتا ہے. اس کر کے مہاراج سمجھا رہے ہیں پر پریتم سنگ بنے. جد پیارے پریتم آئے واحگرو پرمیشر کی سنگت اس کی نیڑتا نصیب ہو جاتی ہے.
من باشد پھل پایا ہر نانک نام بنے.
گرمکھاں نے واحگرو نام کی کمائی کی سمرن کیتا اس وقت انہیں من اچت جڑے پھل سن انہوں پراپت ہو گئے.
ہم کر رت من بھاوتی ماگ فگن گنوت جیو.
ماگ فگن کے مہینے مہاراج جی سمجھا رہے ہیں کہ ہمکر رت جڑی ہے نا برف پی ہے سارے پاسے. ایسی رت جڑی ہے وہ کہتے جد آ جاتی ہے.
سہیلی گاؤ منگل گرہ آئی ہر کانت جیو.
سکی سہیلیو ست سنگیو کہیں تھی خوشیاں کے گیت گاؤنا پر ہوں وہ کنت واحگرو پرمیشر ساڈے ہردے گھر آ گئے ہیں.
لال آئی ਮਨ ਬਿਆਏ ਸੇਜ ਸੁੰਦਰ ਸੋਹੀਆ
ਦੇ ਗ੍ਰਹਿ ਦੇ ਵਿੱਚ ਘਰ ਦੇ ਵਿੱਚ ਉਹ ਲਾਲ ਵਾਹਿਗੁਰੂ ਪਰਮੇਸ਼ਰ ਆ ਗਏ ਹਨ ਔਰ ਕਹਿੰਦੇ ਜਿਹੜੀ ਹਿਰਦੇ ਰੂਪੀ ਸੇਜ ਹੈ ਉਹ ਸੋਹਣੇ ਲੱਗਣ ਲੱਗ ਪਈ ਹੈ ਸ਼ੋਭਨੀਕ ਹੋ ਗਈ ਹੈ ਦਰਸ਼ਨ ਦੇਖ ਤੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਸਾਨੂੰ ਸਵੈ ਸਰੂਪ ਦੀ ਪ੍ਰਾਪਤੀ ਹੋ ਗਈ ਹੈ
ਵਨ ਪ੍ਰੇਣ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ
ਸਾਰੇ ਪਾਸੇ ਕਹਿੰਦੇ ਵਨ ਤ੍ਰਿਣ ਤ੍ਰਿਭਵਨ ਤਿੰਨਾਂ ਭਵਨਾਂ ਦੇ ਵਿੱਚ ਕਹਿੰਦੇ ਹਰਿਆਵਲ ਹੋ ਗਈ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਦੇਖ ਕੇ ਜਿਹੜੇ ਜਗਿਆਸੂ ਗੁਰਮੁਖ ਹਨ ਉਹ ਕਹਿੰਦੇ ਮੋਹੇ ਜਾਂਦੇ ਹਨ ਪ੍ਰਭਾਵਿਤ ਹੋ ਜਾਂਦੇ ਹਨ ਉਹਨਾਂ ਦੇ ਉੱਪਰ ਬਹੁਤ ਭਾਰੀ ਕਸ਼ਿਸ਼ ਪੈਂਦੀ ਹੈ ਜਿਵੇਂ ਸੰਸਾਰ ਦੇ ਲੋਕ ਸੰਸਾਰ ਦੇ ਰੰਗ ਤਮਾਸ਼ਿਆਂ ਦੀ ਕਸ਼ਿਸ਼ ਮਹਿਸੂਸ ਕਰਦੇ ਹਨ ਖਿੱਚੇ ਜਾਂਦੇ ਹਨ ਪਦਾਰਥਾਂ ਵੱਲ ਬੜੀ ਸੋਹਣੀ ਕੋਠੀ ਬਣੀ ਹੈ ਜੀ ਬੜੀ ਵਧੀਆ ਗੱਡੀ ਹੈ ਜੀ ਬੜੀ ਸੁੰਦਰ ਜਾਇਦਾਦ ਜਾਂ ਸੰਸਾਰ ਦਾ ਰੂਪ ਰੰਗ ਵੇਖ ਕੇ ਪਰ ਕਹਿੰਦੇ ਵਾਹਿਗੁਰੂ ਦੇ ਪਿਆਰੇ ਜਦ ਵਾਹਿਗੁਰੂ ਦੀ ਨੇੜਤਾ ਪ੍ਰਾਪਤ ਕਰਦੇ ਜਾਂਦੇ ਹਨ ਉਸੇ ਤੋਂ ਹੀ ਮੋਹਿਤ ਹੋ ਜਾਂਦੇ ਹਨ ਫਿਰ ਉਹਨਾਂ ਦੇ ਵਾਸਤੇ ਸੰਸਾਰ ਦੀ ਕਸ਼ਿਸ਼ ਦੂਰ ਹੋ ਜਾਂਦੀ ਹੈ
ਮਿਲੇ ਸੁਆਮੀ ਈਸ਼ ਪੁੰਨੀ ਮਨ ਜਪਿਆ ਨਿਰਮਲ ਮੰਤ ਜੀ
ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਗਿਆ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਮਨ ਦੇ ਵਿੱਚ ਨਿਰਮਲਤਾ ਹੀ ਆ ਗਈ
ਮੰਤ ਨਾਨਕ ਨਿਤ ਪ੍ਰਭੂ ਰਲਿਆ ਹਰ ਮਿਲੇ ਸ੍ਰੀ ਧਰ ਕੰਤ ਜੀ
ਜਦ ਸ੍ਰੀ ਧਰ ਮਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਕੰਤ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਫਿਰ ਜੀਵ ਰੂਪ ਇਸਤਰੀਆਂ ਜਿਹੜੇ ਗੁਰਮੁਖ ਹਨ ਸਤਸੰਗੀ ਹਨ ਉਹ ਮਾਲਕ ਦੇ ਨਾਲ ਮਿਲ ਕੇ ਕਹਿੰਦੇ ਰਲੀਆਂ ਮਾਣਦੇ ਹਨ ਰੰਗ ਰਲੀਆਂ ਮਾਣਦੇ ਹਨ ਵਾਹਿਗੁਰੂ ਜੀ ਦੇ ਨਾਲ ਮਿਲ ਕੇ ਇੱਕ ਰਸ ਹੋ ਜਾਂਦੇ ਹਨ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਰਸ ਮਾਣਦੇ ਹਨ ਆਨੰਦ ਮਾਣਦੇ ਹਨ ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਇਹ ਛੇਵੀਂ ਰੁੱਤ ਜਿਹੜੀ ਹੈ ਹਿਮਕਰ ਦੀ ਰੁੱਤ ਜਦ ਬਹੁਤ ਭਾਰੀ ਬਰਫ਼ ਪੈਂਦੀ ਹੈ ਇਸ ਨੂੰ ਮਿਲਾਪ ਦੀ ਰੁੱਤ ਆਖਿਆ ਹੈ ਜਿਵੇਂ ਪਿੱਛੇ ਪਤਝੜ ਦੀਆਂ ਰੁੱਤਾਂ ਆਈਆਂ ਗੁਰੇਖਮ ਦੀਆਂ ਰੁੱਤਾਂ ਆਈਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਅਖੀਰਲੀ ਰੁੱਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲਾਪ ਦੀ ਰੁੱਤ ਆਖਦੇ ਹਨ ਜਿਸ ਦੇ ਵਿੱਚ ਜਿਹੜੇ ਜੀਵ ਰੂਪ ਇਸਤਰੀ ਗੁਰਮੁਖ ਹਨ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਆਨੰਦ ਮਾਣਦੇ ਹਨ ਰਸ ਮਾਣਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਭਨਾ ਦੇ ਉੱਪਰ ਮਿਹਰਾਮਤ ਕਰਨ ਸਾਨੂੰ ਵੀ ਇਹੋ ਜਿਹੀਆਂ ਜਿਹੜੀਆਂ ਬਖਸ਼ਿਸ਼ਾਂ ਹਨ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਪੈਣ ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ
ਮੇਰੇ ਸੁਆਮੀ ਇਛ ਬੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰਮੋ ਰਲੀਆ ਹਰ ਮਿਲੇ ਸ੍ਰੀ ਤਰ ਕੰਤ ਜੀਓ